ਤਿੰਨਕੇ ਦੁੱਖ ਖੋਟ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਬਦਦ ਤੇ ਮਤ ਚੂਕੇ ਰੇ ਮਨ ਭੇਦ ਬਿਭੇਦ ਨਾਮ ਜਾਣ ਵੀ ਹੋ ਪਰ ਤਸ਼ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਹਰ ਪੂਰਨ ਬ੍ਰਹਮ ਨਿਵਾਸ ਦਿਓ ਸੋ ਕਹੋ ਟਲ ਗੁਰ ਸੇਵੀਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਸਮ ਦੀ ਨੂਰ ਅਰ ਸੋ ਪੁਰਸੋ ਚੱਟੀ ਹੈ ਤੁਧ ਡਿਠੈ ਸਚੈ ਪਾਸ ਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਤੁਧ ਡਿਠੈ ਸਚੈ ਪਾਸ ਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹ ਪੈਨਾਈਆ ਹਰ ਆਪ ਗੱਲ ਲਾਈਆ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹ ਪੈਨਾਈਆ ਹਰ ਆਪ ਗੱਲ ਲਾਈਆ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਨੁੱਖਤਾ ਦੇ ਰਹਿਬਰ ਨਾਮ ਦੇ ਜਹਾਜ਼ ਗੁਰੂ ਪਾਤਸ਼ਾਹ ਤਿੰਨਾਂ ਦਾ ਪਾਵਨ ਦਰਸ਼ਨ ਪ੍ਰਾਪਤ ਸਤਸੰਗਿਓ ਕੋਈ ਰਚਨਾ ਨਾ ਖਾਲੀ ਰਹੇ ਗਜ ਵੱਜ ਕੇ ਉਚਾਰਨ ਕਰੋ
ਵਾਹਿਗੁਰੂ
ਜੋ ਕੱਲ ਸ਼ਬਦ ਦੀ ਪ੍ਰਾਰੰਭਤਾ ਹੋਈ ਸੀ ਲੰਬੇਰਾ ਹੋਣ ਦੀ ਸੂਰਤ ਵਿੱਚ ਉਹਨੇ ਦਸ ਹੀ ਬੰਦ ਜਿਨ੍ਹਾਂ ਦੇ ਅਰਥ ਕੀਤੇ ਬਾਰਾਂ ਅਜੇ ਬਾਕੀ ਆ ਸ਼ਬਦ ਦੇ ਹਰ ਬੰਦ ਦੇ ਅੰਦਰ ਹੀ ਗੁਰਦੇਵ ਉਸ ਪਰਮੇਸ਼ਰ ਦੇ ਨਾਲ ਜੀਵ ਦੇ ਮਨੁੱਖ ਦੀ ਨੇੜਤਾ ਦਾ ਪ੍ਰਗਟਾਵਾ ਕਰ ਰਹੇ ਨੇ ਇਜ਼ਹਾਰ ਜਣਾਉਂਦੇ ਨੇ ਮਨੁੱਖ ਤੂੰ ਉਸ ਮਾਲਕ ਦੇ ਨੇੜੇ ਪਹੁੰਚਣਾ ਉਹਦੇ ਕੋਲ ਜਾਣਾ ਕਿਉਂਕਿ ਇਸ ਸੰਸਾਰ ਦੇ ਅੰਦਰ ਤੂੰ ਵਿਸ਼ੇ ਦੇ ਅੰਦਰ ਵਕਾਰ ਦੇ ਅੰਦਰ ਦੁਨੀਆਦਾਰੀ ਦੇ ਅੰਦਰ ਪਰਿਵਾਰਕ ਮੋਹ ਦੇ ਕਾਰਨ ਉਹਦੇ ਤੋਂ ਦੂਰ ਹੋ ਗਿਆ ਦੂਸਰਾ ਯਤਨ ਗੁਰਦੇਵ ਨੇ ਇਹਦੇ ਵਿੱਚ ਇਹ ਦਰਸਾਇਆ ਕਿ ਤੇਰੇ ਇਕੱਲੇ ਦੇ ਅੰਦਰ ਇਹ ਸ਼ਕਤੀ ਨਹੀਂ ਚਾਹੇ ਤੇਰੇ ਵਿੱਚ ਕਿਤਨੀ ਵੱਡੀ ਯੋਗਤਾ ਤੇ ਬਲ ਹੋਵੇ ਤੂੰ ਅਰਜਨ ਤੇ ਭੀਮ ਦਾ ਮੁਕਾਬਲਾ ਕਰ ਲੈਂਦਾ ਹੁੰਦੇ ਤੇ ਆਖਰ ਉਹ ਵੀ ਤੇ ਪਹਾੜਾਂ ਦੀਆਂ ਕੰਦਰਾਂ ਵਿੱਚ ਬਰਫ ਵਿੱਚ ਸੜ ਗਏ ਸਨ ਕੀ ਲੱਭਿਆ ਸੀ ਨਾਲ ਦੇ ਨਾਲ ਗੁਰਦੇਵ ਦੱਸ ਰਹੇ ਨੇ ਕਿ ਤੂੰ ਉਸ ਪਰਮੇਸ਼ਰ ਦੇ ਨਾਲ ਜੁੜ ਕਿਵੇਂ ਜੁੜਿਆ ਜਾਣਾ ਚਾਹੀਦਾ ਗੁਰਬਾਣੀ ਵਿੱਚੋਂ ਜਵਾਬ ਆਇਆ ਸੰਤਾਂ ਕੀ ਹੋਏ ਦਾਸਤੀ ਇਹ ਆਚਾਰਾ ਸਿਖਰੀ ਸੰਗਲ ਗੁਣਾ ਗੁਣ ਉਤਮੋ ਭਰਤਾ ਦੂਰਨਾ ਤਿਖਰੀ ਅੱਗੇ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ہر نام مجھے رنگ رے کہ تیاگ سیاح بچا تری تان گفالے سمرے سنگتان کی داسری بن جا سادھو جنا کول جا ان کول پھر چج آچار کی گڑتی ملے گی جیون کس طرح بتیت کرنا وقت کیویں لگا ہے یہ اتوں پتا لگے گا. ستگرو بھائی شاہ بھائی نند لال سے کرپا کرتے انہوں نے ساڈے تے بخشش کی. نند لال جی پتا کی کہیں نند لال جی کہیں سوبت نیکا اگر باسد نصیب دولت جاوید جاوی اے حبیب. سوبت نیکا سوبت سوبت سنگت نیکان سرشت پرخ دولت جوید زاوی اے حبیب حبیب اے متر. جے کتے تینوں بزرگاں دی سنگت مل جاوے تے پھر تم اصلی سرمائے نو پا لویں گا اصلی دھن نو پا لویں گا. تسی دیکھیا ایک پرانے درخت دے ہیٹھ بیٹھن تو بعد من نو کنا سکون چین تے شانتی ملدی ہے. کیوں ملدی ہے؟ کیونکہ لمبیاں برساتاں دھوپ دا قہر اور شردی دی جڑی چڑی ہے انہیں اپنے شریر تے ہنڈائی ایک نے کئی لنگ گئیاں نے تے بزرگاں دی زندگی دا بھی زہر تجربہ ہوندا. انہوں نے ہر کوڑے کسیڑے انبھو کیتا. اگر تینوں یہ سنگت مل جاندی تے نند لال جی کہندے تیرے تن پاک ہوئے پر ملی نہیں. پر سنگت وچ جان کے کی کرنا لوکاں دی نندیا تبلی پینا نے اپنا رام رولا سو لیا بھائیاں نے اپنی گل شروع کر لی گروپ بازی کھڑی کر لی. نہیں مہاراج کہندے ست سنگت کیسی جانی ہے جتھے ایکو نام وکھانی تے ست سنگ ہوندا ہوگے تے میرے ورگا بھی دوسریاں دے اوگن فرولی جاوے دوسریاں نوں کوسی جاوے غلط. نند لال جی نے ہور کیا آزوم میں خوش کہ بہرے بندگی است عام مزوں میں خوش کے محضے زندگی است. عام ہزوم ہزوم نام کترتا تھا اس کترتا بچا بندگی است. اتے آن کے کی ملتا کی کروایا جاتا اتے فلما ویکن کی پڑھائی کرائی دینی اتے بیٹھ کے تے یہ دسیا جاتا بھی تھی ناٹک کیویں ویکھنے یا ماں باپ نال کیویں لڑنا ہے جھگڑنا ہے انہوں کا نرادر کیویں کرنا. نہیں بندگی است بندگی دسی جاتی کیویں کرنی تے بندگی کیویں آتی بندگی کرن کا طریقہ کیویں سمجھا جاتا. ہزوم میں خوش کے محض زندگی است اتے پہلا یہ دسیا جاتا بھی جیونا کیویں آ رہنا کیویں آ زندگی نو بتیت کیویں کرنا ہے یہ مڈلا فرض ہے. رہنی سہنی کہنی پہلا دسیاں جاندیاں. ستگرو بادشاہ کہندے بھئی سنتاں دے کول بھی بیٹھ کے یہی گلاں سکھیاں جاندیاں انہاں دے کول پورن رہت پائی جاندی ہے. یہ اچارا سکھ دی سگل گنا گن اتمو پرتا دور نہ پیکھ سب نالوں وڈا گن یہ آ کہ مالک نو حاضر جاننا. جس دن تسی اس پرمیشر نو حاضر اپنے کول سمجھو گے اس دن تو پاپ مک جان گے. پاپ نہیں کوئی کرے گا اس دن تو بعد جا جھوٹ بول دیا وہ مکمل پابندی لگ جائے گی. نہیں تو ایسا ہی ہے نا مکھ جھوٹ بے پوکھ ہارنگ گڑمالا تلک لاٹم دوئے توتی کپٹ سارم کہ دو ستگرو بادشاہ کی کہتے مکھ جھوٹ بےکھن سارم اوکھن نام ہوں گہنے کا یہ گہنا کس لیے پایا جا شنگار سندرتا جب تم اپنی زبان تو جھوٹ بولتا تمہیں انہوں شنگار کے بولتا کہ کسی نے پتا نہ لگ جائے جھوٹ آ شنگار دھوتی بست کباٹن مہاراج کہتے دھوتی گل بستری ہو جی خیر پنکھتی مینو پوری طرح سرل نہیں ہو رہی معاف کرو بال کہندے بھائی یہ میں بھاو دس دم بھائی ترپال ہوں تین پنکتیاں دا گایتری منتر اور تین پنکتیاں دا گایتری منتر ان پڑھدا میاں تے بچار بھی کردا بچار بھی وہی کردا پر بچار کیتے ہیں کی ہوئے گا نہیں کچھ بنتا جب تک مکھ دے اوپروں جھوٹ بولتا جس دن تو اس مالک نو اپنے سنگ جان لیا جھوٹ تے پابندی لگ گئی جھوٹ نہیں بولے گا پاپ نہیں کرے گا یہ اچارا سکھری سگل گنا گن اتم بھرتا دور نہ پیکھری اے من سندر اپنا ہر نام مجیٹ ہے ہر انگری سندر من پرمیشر دے نام دے نال رنگ کدے للاری نو ویکھیا کپڑا رنگ دیا اس طریقے نہ رنگ اے من سندر اپنا ہر نام مجیٹے رنگ ری تیاگ سیاں بچاتری تانگ پر لے سنگری جس دن تترائی سیاپ چڈ دتی اس دن مالک تیرے نال ہے حضور حاضر ارداس ان حاضر سمجھ کے بےنتی کرنے اسی ارداس ایویں کرتے جی وہ کسی ستویں آسمان تے بیٹھے ہوا ساری ارداس ایویں ہوندی ہے پر جس دن تس حاضر جان کے ارداس کرے گا اس دن سارا ہی پورن ہو جائے گا رنجیت سنگھ شیرے پنجاب نے اکالی پھولا سنگھ دے گھوڑے کی واب فڑی کہنے لگیا اکالی جی رک جاؤ حملے وچ تھوڑی دیر آ اجے توپخانہ نہیں پہنچیا توپخانہ جنرل ونتورا دے ادھین سی اکالی نے آخیا تینوں نہیں پتا ارداس ہو چکی ہے پھر کی ہویا توپ نہیں ارداس ہے ستگر کی بخشی پاس ہے کہنے لگے اکالی جی تہاڈی زندگی قوم دے وچ قیمتی ہے رک جاؤ تے اکالی جی نے آخیا سی رنجیت سنگھ پرے ہٹ دا کتے دشمن دے اوپر تلوار وار کرن تو پہلا تیرے تے حملہ آور نہ ہو جائے تینوں ارداس دے اوپر یقین ہی نہیں جس دن انہیں بھروسے درڑ ارادے دے نال ارداس کرو گے پھر اٹک دریا بھی رستہ دے دیندا ہے پھر دریا بھی تہاڈی ارادے نو روک نہیں سکدے پھر وہ دیوالی دی بھیانک رات تے احمد صاحب غزالی سکھاں دا کھرا کوج مٹاؤن دے لئی آیا سی اوہدا منہ مڑ کے لاہور نو ہویا اور لاہور دے قلعے وچ جا کے دم لیا یہ ارداس دی شکتی ہے خیر میں اج ایک مہان شہید دی جیون گاتھا نو بیان کرن جا رہے ہوں وہ پہلے شبد دی وچار کریے سما بڑا سیمت ہے ستگرو بادشاہ درساؤندے نے کہ منک ست سنگیاں اپنے میلی بنا لے انہاں دے نال جڑ کے اپنے جیون دے آدھار نو اگے بدھا اپنا جیون دہرا اس طریقے نال اگے توڑ منمکھاں دی اور رب نالوں ٹٹے ہوئے ناستکاں دی سنگت وچ نہ جانا کر کیویں بس پاتشاہ دسدے نے ਸਰਵਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਸਖੀ ਸਹੇਲੀਆ ਸਿਆਕ ਹਰ ਭਾਈਆ।
ਜਿਹੜੀਆਂ ਗੁਰਮੁਖ ਜਨ ਨੇ ਨਾ ਸਤ ਸੰਗੀ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵੀ ਇਹਨੇ ਵੀ ਸਾਰੇ ਸਤਸੰਗੀ ਪਾਰ ਹੋ ਗਏ, ਪਰ ਸਤਸੰਗ ਦੀ ਮਹਿਮਾ ਬੜੀ, ਉਹ ਆਪ ਹੀ ਪਰਮੇਸ਼ਰ ਨੂੰ ਪਾਉਂਦੀਆਂ ਨੇ, ਆਪ ਹੀ ਮਾਲਕ ਨੂੰ ਚੰਗੀਆਂ ਲੱਗਦੀਆਂ ਨੇ। ਕਹਿੰਦੇ ਨਾਰਦ ਨੇ ਵਿਸ਼ਨੂੰ ਦੇ ਸਵਾਲ ਕੀਤਾ ਵੀ ਤੇਰਾ ਕੋਈ ਆਪਣਾ ਅਸਲੀ ਨਿੱਜੀ ਘਰ ਵੀ ਹੈ, ਕਿਉਂਕਿ ਹਰ ਇੱਕ ਦਾ ਕੋਈ ਕੋਈ ਵੱਖਰਾ ਵੱਖਰਾ ਘਰ ਹੁੰਦਾ, ਵਕਤ ਨੂੰ ਲਗਾ ਲੈਣ ਦੇ ਲਈ ਕਿਸੇ ਨੇ ਛੱਬਰ ਪਾਇਆ ਹੁੰਦਾ। ਕਹਿੰਦੇ ਮਾਰਕੰਡੇ ਨੇ ਇੱਕ ਛੋਟਾ ਜਿਹਾ ਘਾਹ ਫੂਸ ਦਾ ਬਣਾਇਆ ਹੋਇਆ ਤੁਲਾ ਪੰਡ ਜੀ ਬਣਾਈ ਸੀ, ਉਹ ਹੀ ਰੱਖ ਕੇ ਪੂਰੀ ਜ਼ਿੰਦਗੀ ਲੰਘਾ ਗਿਆ। ਤੇਰਾ ਕੋਈ ਅਸਲੀ ਘਰ ਹੈ ਜਿੱਥੇ ਤੂੰ ਸੰਦੀਪ ਕਾਲ ਲਈ ਵਸੇਬਾ ਰੱਖਦਾ? ਤੇ ਭਾਈ ਗੁਰਦਾਸ ਨੇ ਆਪਣੇ ਕਵਿਤ ਸਵਈਆਂ ਵਿੱਚ ਵਰਣਨ ਕੀਤਾ ਵੀ ਨਿਜ ਘਰ ਮੇਰੋ ਸਾਧ ਸੰਗ ਨਾਰਦ ਮੁਨ, ਸਾਧ ਸੰਗ ਮੇਰੋ ਨਿਜ ਰੂਪ ਹੈ। ਜੇ ਮੇਰਾ ਅਸਲੀ ਘਰ ਆ ਨਾ ਤੇ ਉਹ ਸਤ ਸੰਗਤ ਆ, ਅਸਲੀ ਮੇਰੇ ਸਰੂਪ ਦਾ ਵੇਖਣਾ ਹੋਏ ਅਸਲੀ ਸਰੂਪ ਨੂੰ ਤੇ ਉਹ ਸਤਸੰਗ ਵਿੱਚ ਹੀ ਵੇਖ ਸਕਦਾ, ਔਰ ਜੋ ਪਰਮੇਸ਼ਰ ਨੂੰ ਚੰਗੀਆਂ ਲੱਗਦੀਆਂ ਹਨ। ਹਾਂਜੀ।
ਹਰ ਦਰਗਾਹ ਪੈ ਨਾਈਆ ਹਰ ਆਪ ਗੱਲ ਲਾਈਆ।
ਸਤਸੰਗੀ ਜਿਹੜੇ ਇਹਨਾਂ ਦਾ ਸਤ ਦਰਗਾਹ ਦੇ ਅੰਦਰ ਧਰਮਰਾਜ ਦੇ ਦਰਬਾਰ ਵਿੱਚ ਸਨਮਾਨ ਵੀ ਹੁੰਦਾ, ਔਰ ਪਰਮੇਸ਼ਰ ਆਪ ਇਹਨਾਂ ਨੂੰ ਆਪਣੇ ਗਲੇ ਨਾਲ ਲਾ ਦਿੰਦਾ। ਗਲੇ ਨਾਲ ਕਿਹਨੂੰ ਲਾਇਆ ਜਾਂਦਾ? ਜਿਹੜਾ ਸਤਕਾਰੇ ਆਦਮ ਹੁੰਦਾ। ਕਈਆਂ ਨੂੰ ਦੋਨੋਂ ਹੀ ਸਤ ਸ੍ਰੀ ਅਕਾਲ ਬੋਲੀ ਜਾਂਦੀ, ਇਹ ਸਾਡਾ ਜੰਗੀ ਨਾਰਾ ਹੈ। ਸਿੱਖਾਂ ਦਾ ਬਰਸ ਬਰ ਮਿਲਣ ਦਾ ਨਾਰਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਸਤ ਸ੍ਰੀ ਅਕਾਲ ਵੀ ਪੂਰਾ ਹੀ ਨਹੀਂ ਆਖਦੇ, ਸਤਿ ਸ੍ਰੀ ਅਕਾਲ ਹੀ ਆਖਦੇ। ਤੇ ਕਈ ਸਤਿ ਸ੍ਰੀ ਅਕਾਲ ਨੇ ਜਿਹੜੇ ਗੁਜਰ ਆਉਂਦੇ ਨਾ ਕਸ਼ਮੀਰ ਵੱਲੋਂ, ਹੁਣ ਉਹਨਾਂ ਨੂੰ ਸਾਡੀ ਬੋਲੀ ਬਾਰੇ ਗਿਆਨ ਨਹੀਂ ਹੁੰਦਾ, ਕਹਿੰਦੇ ਸਰਦਾਰਾ ਸ਼ਾਸਤਰੀ ਕਾਲ, ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਆਖਣਾ ਹੁੰਦਾ। ਪਰ ਕੀ ਸਾਡਾ ਜੰਗ ਦਾ ਨਾਰਾ ਜਾਂ ਅਰਦਾਸ ਤੋਂ ਬਾਅਦ ਬੋਲਿਆ ਜਾਂਦਾ? ਸਤਿਗੁਰੂ ਪਾਤਸ਼ਾਹ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਉਹਨੂੰ ਵਗਾਟ ਹੀ ਫਤਿਹ ਮਾਰਦੇ ਹਾਂ, ਪਰ ਜਿਹੜਾ ਪਿਆਰਾ ਹੁੰਦਾ ਉਹਨੂੰ ਹੱਥ ਮਿਲਾਉਂਦੇ, ਹੋਰ ਨੇੜੇ ਦਾ ਹੋਵੇ ਦੋਵੇਂ ਹੱਥ ਮਿਲਦੇ, ਜਿਹੜਾ ਜ਼ਿਆਦਾ ਨਜ਼ਦੀਕ ਤੇ ਸਮੀਪ ਹੁੰਦਾ ਉਹਨੂੰ ਘੁੱਟ ਕੇ ਗਲਵੱਕੜੀ ਚ ਲਿਆ ਜਾਂਦਾ। ਪਰਮੇਸ਼ਰ ਆਪਣੇ ਪਿਆਰਿਆਂ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ, ਕਲਾਵੇ ਦੇ ਵਿੱਚ ਲੈਂਦਾ ਹੈ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੇ ਜੈ।
ਸਤਿਗੁਰੂ ਪਾਤਸ਼ਾਹ ਕਿਰਪਾ ਕਰ, ਜਿਹੜੇ ਤੇਰੇ ਗੁਰਮੁਖ ਜਨ ਨਾਮ ਧਿਆਉਂਦੇ ਨਾ, ਜਿਨੀ ਨਾਮ ਧਿਆਇਆ ਕੀ ਹੁੰਦਾ? ਗਏਮ ਸਕਤ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਧਿਆਇਆ, ਇੱਕ ਨਾਮ ਧਿਆਉਣਾ ਹੁੰਦਾ, ਇੱਕ ਨਾਮ ਜਪਣਾ ਹੁੰਦਾ, ਇੱਕ ਧਿਆਨਸਥ ਹੋਣਾ ਹੁੰਦਾ, ਇੱਕ ਭਗਤੀ ਹੁੰਦੀ, ਇੱਕ ਧਿਆਨਸਥ ਅਵਸਥਾ ਹੁੰਦੀ, ਦੋ ਚੀਜ਼ਾਂ ਹੁੰਦੀਆਂ ਨੇ। ਹੁਣ ਮੇਰੇ ਕੋਲ ਸਮਾਂ ਨਹੀਂ, ਹੋ ਸਕਿਆ ਤੇ ਗੱਲ ਨੂੰ ਮੈਨੂੰ ਇਸ਼ਾਰਾ ਕਰ ਦਿਓ, ਮੈਂ ਥੋੜਾ ਇਸ ਵਿਸ਼ੇ ਤੇ ਚਾਨਣ ਪਾ ਦੇਵਾਂ ਜੇ ਮੇਰੀ ਯਾਦ ਤੋਂ ਨਿਕਲ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਆ ਉਹਨਾਂ ਵਿਅਕਤੀਆਂ ਦੇ ਸਾਡੇ ਤੇ ਕਿਰਪਾ ਕਰ, ਸਾਨੂੰ ਉਹਨਾਂ ਦੇ ਦਰਸ਼ਨ ਹੋਣ, ਮਨਮੁੱਖਾਂ ਦੇ ਨਹੀਂ, ਜਿਨ੍ਹਾਂ ਨੇ ਨਾਮ ਨੂੰ ਛੱਡ ਦਿੱਤਾ, ਜਿਹੜੇ ਆਪ ਟੁੱਟੇ ਔਰ ਦੂਸਰਿਆਂ ਨੂੰ ਤੋੜ ਦੇਣ ਦਾ ਕਾਰਨ ਬਣਦੇ ਨੇ, ਉਹਨਾਂ ਦੇ ਦਰਸ਼ਨ ਨਾ ਨਸੀਬ ਹੋਣ। ਹਾਂਜੀ।
ਹਮ ਤਿਲ ਕੇ ਚਰਨ ਬਖਾਲ ਦੇ ਧੂੜ ਘੋਲ ਘੋਲ ਪੀਜੈ।
ਕਿਰਪਾ ਕਰ ਮੈਂ ਉਹਨਾਂ ਦੇ ਚਰਨ ਧੋਵਾਂ। ਪੁਰਾਣੀ ਰੀਤ ਨਾ ਚਰਨ ਧੋਏ ਰਹਿ ਰਾਸ ਕਰ ਚਰਨਾਮਤ ਸਿੱਖਾਂ ਫੈਲਾਇਆ। ਪੁਰਾਣੇ ਨੌ ਗੁਰੂ ਸਾਹਿਬਾਨਾਂ ਤੱਕ ਜਿਸ ਵਕਤ ਦੀਕਸ਼ਿਤ ਕੀਤਾ ਜਾਂਦਾ ਸੀ ਚਰਨ ਪੌਲ ਦਿੱਤੀ ਜਾਂਦੀ। ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਔਰ ਉਹਦੇ ਤੋਂ ਬਾਅਦ ਸਾਨੂੰ ਖੰਡੇ ਦੀ ਪੌਲ ਦਿੱਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਪਿਆਰਿਆਂ ਦੇ ਮੈਂ ਚਰਨ ਧੋਵਾਂ। ਤੇ ਧੋ ਕੇ ਉਹਨਾਂ ਦੀ ਚਰਨਾਮਤ, ਕਿਉਂਕਿ ਸਤਸੰਗ ਨੂੰ ਵੀ ਗੁਰੂ ਰੋਕਿਆ। ਹਰੇ ਸਤਿਗੁਰੂ ਪਾਤਸ਼ਾਹ ਨੇ ਦਰਸਾਇਆ ਅਤਿਅੰਤ ਨਿਮਰਤਾ ਵਿੱਚ ਜਾਣ ਦਾ ਤਰੀਕਾ ਇਹ ਨਹੀਂ ਵੀ ਸਵੇਰ ਤੋਂ ਆਪਾਂ ਜਿੱਥੇ ਆਮ ਤੌਰ ਤੇ ਇਸੇ ਪੰਕਤੀ ਦੇ ਹੇਠ ਜਦੋਂ ਆਪਾਂ ਕਿਸੇ ਗੁਰੂ ਦਰਬਾਰ ਜਾਂਦੇ ਨਾ, ਜਿਹੜੀ ਚਰਨ ਗੰਗਾ ਹੁੰਦੀ ਉੱਥੋਂ ਚੂਲੇ ਪਾਣੀ ਦੇ ਲੈ ਕੇ ਪੀ ਲੈਂਦੇ। ਸਤਿਗੁਰੂ ਪਾਤਸ਼ਾਹ ਨੇ ਨਿਮਰਤਾ ਸਹਿਤ ਸਾਨੂੰ ਰਹਿਣ ਦਾ ਦੱਸਿਆ ਆ। ਧੂੜ ਘੋਲ ਘੋਲ ਪੀਜਿਆ ਤੇ ਇਹੋ ਜਿਹਾ ਆਪਣੇ ਮਨ ਨੂੰ ਸਾਫ਼ ਕਰ ਕਿ ਇਹੋ ਜਿਹੀ ਨਿਮਰਤਾ ਵਿੱਚ ਆ ਜਾਏ। ਨਿਮਰਤਾ ਦੇ ਗੁਣ ਹੀ ਬੜੇ ਕੀਮਤੀ ਆ। ਜਿਸ ਵਕਤ ਪਰਸੁਰਾਮ ਨੇ ਇਹ ਸੰਕਲਪ ਲਿਆ ਸੀ ਮੈਂ ਦੁਨੀਆਂ ਵਿੱਚ ਖਸ਼ਤਰੀ ਨਹੀਂ ਰਹਿਣ ਦੇਣਾ, ਰਾਮ ਚੰਦਰ ਨੂੰ ਮਿਲਿਆ ਕਹਿਣ ਲੱਗਿਆ ਵੀ ਮੇਰੇ ਜਿਉਂਦੇ ਜੀ ਅਜੇ ਵੀ ਕੋਈ ਮੌਜੂਦ ਆ, ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਹਵਾਲਾ ਦਿੱਤਾ ਹੋਇਆ ਵੀ ਬਜਰ ਪਠਾਰ ਮੋਏ ਹੈ ਸੀਨਾ ਕਰ ਮਿੰਨਤ ਲੱਗ ਪਾਓ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਓ ਨਾ। ਕਹਿੰਦੇ ਵੀ ਪਰਸੁਰਾਮ ਜਦੋਂ ਕ੍ਰੋਧਿਤ ਹੋਇਆ, ਰਾਮ ਚੰਦਰ ਨਿਮਰਤਾ ਵਿੱਚ ਆ ਗਿਆ, ਉਹਨੇ ਚਰਨ ਫੜ ਲਏ ਤੇ ਨਿਮਰਤਾ ਦਾ ਹਥਿਆਰ ਜਿਹੜਾ ਸੀ ਉਹ ਭਿਆਨਕ ਕੁਹਾੜੇ ਦੇ ਸਾਹਮਣੇ ਇੱਕ ਬਹੁਤ ਵਧੀਆ ਕਾਰਗਰ ਸਾਬਤ ਹੋਇਆ। ਪਰਸੁਰਾਮ ਦੇ ਹੱਥੋਂ ਕੁਹਾੜਾ ਡਿੱਗ ਪਿਆ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਆਪਣੇ ਆਪ ਨੂੰ ਨਿਮਰਤਾ ਵਿੱਚ ਲਿਜਾ ਕੇ ਮਾਲਕ ਜੀ ਜਿਹੜੇ ਤੇਰੇ ਪਿਆਰੇ ਆ ਉਹਨਾਂ ਦੀ ਚਰਨ ਧੂੜੀ ਜਿਹੜੀ ਆ ਸਾਨੂੰ ਕਿਤੇ ਨਸੀਬ ਹੋ ਜਾਵੇ, ਚਰਨਾਂ ਵਿੱਚ ਟਿਕ ਜਾਈਏ। ਹਾਂਜੀ,
ਪਾਨ ਸੁਪਾਰੀ ਖਾਤੇ ਆ ਮੁਖ ਬੀੜੀਆਂ ਲਾਈ ਆ।
ਹੰਕਾਰੀ ਲੋਕ ਪਾਨਾਂ ਦੇ ਬੀੜੇ ਚੱਬਦੇ ਨੇ। ਮੁਗਲੀਆ ਸਮਰਾਟ ਦੇ ਦੌਰਾਨ ਇਹ ਪ੍ਰਚਲਿਤ ਸੀ ਕਿ ਭਰੇ ਦਰਬਾਰ ਦੇ ਅੰਦਰ ਇੱਕ ਪਾਨਾਂ ਦਾ ਬੀੜਾ ਰੱਖਿਆ ਜਾਂਦਾ ਸੀ, ਕੋਲ ਤਲਵਾਰ ਰੱਖ ਦਿੱਤੀ ਜਾਂਦੀ ਸੀ ਤੇ ਜਿਸਨੇ ਵੀ ਮੁਹਿੰਮ ਨੂੰ ਚੜਨਾ, ਕਿਸ ਪਾਸੇ ਜਾਣਾ, ਕੋਈ ਸੂਰਬੀਰ ਮਾਈ ਦਾ ਲਾਲ ਹੈ ਜਿਹੜਾ ਇਹ ਬੀੜਾ ਚੱਬ ਜੇ ਤੇ ਤਲਵਾਰ ਉਠਾ ਲੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹੰਕਾਰੀ ਲੋਕ ਕੀ ਹੋਵੇਗਾ, ਮੁੱਖ ਬੀੜੀਆਂ ਲਾਈਆਂ ਤੇ ਸਿਗਰਟਾਂ ਪੀਤੀਆਂ। ਗੁਰਦੇਵ ਨੇ ਸਾਨੂੰ ਮਨਾ ਕੀਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਪਾਨ ਖਾਧੇ ਬੀੜੀਆਂ ਲਾਈਆਂ ਹੰਕਾਰੀ ਹੋ ਗਏ। ਹਾਂਜੀ,
ਹਰ ਹਰ ਕਦੇ ਨਾ ਚੇਤਿਓ ਜਮ ਪਗੜ ਜਲਾਈਆ।
ਹਰੀ ਪਰਮੇਸ਼ਰ ਦੀ ਆਰਾਧਨਾ ਕਦੇ ਕੀਤੀ ਨਾ, ਆਪਣੇ ਚਿਤਨ ਗਿਆਨ ਆਪਣੀ ਸਿਮਰਤੀ ਦੇ ਅੰਦਰ ਉਹਨੂੰ ਕਦੇ ਆਉਣੀ ਨਹੀਂ ਦਿੱਤਾ ਤੇ ਫਿਰ ਕੀ ਹੋਇਆ, ਜਮ ਪਕੜ ਚਲਾਈਆਂ, ਜਮ ਜਿਹੜੇ ਸੀ ਉਹਨਾਂ ਨੇ ਫੜ ਕੇ ਘਸੀਟ ਕੇ ਲਿਜਾਣਾ ਕੀਤਾ ਹੈ।
ਜਿਨ ਹਰ ਨਾਮਾ ਹਰ ਚਿੱਤ ਹਿਰਦੈ ਉਰ ਧਾਰੇ।
ਜਿਨ੍ਹਾਂ ਨੇ ਉਸ ਦੇ ਨਾਮ ਨੂੰ ਚੇਤੇ ਵੀ ਕੀਤਾ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਤਾਂ ਨਹੀਂ ਹੈ ਨਾ, ਉਹਨਾਂ ਨੇ ਚੇਤਿਆ ਔਰ ਹਿਰਦੈ ਉਰ ਧਾਰੇ। ਉਰ ਧਾਰੇ ਤੋਂ ਇੱਥੇ ਦੋ, ਇੱਕ ਹਿਰਦਾ ਤੇ ਉਰ ਧਾਰੇ ਦੋ ਇਕੱਠੇ ਸ਼ਬਦ ਆਇਆ। ਇਹਦਾ ਭਾਵ ਹਿਰਦੇ ਵਿੱਚ ਵਸਾ ਲਿਆ, ਜਾਂ ਇਵੇਂ ਕਹਿ ਲਓ ਕਿ ਹਿਰਦੇ ਦੇ ਵਿੱਚ ਉਹਨੂੰ ਹਾਰ ਬਣਾ ਕੇ ਪਰੋਲਿਆ, ਆਪਣੇ ਗਲ ਦੇ ਅੰਦਰ ਨਾਮ ਦਾ ਹਾਰ ਪਰੋਲਿਆ। ਭਾਈ ਗੁਰਦਾਸ ਜੀ ਕੀ ਕਹਿੰਦੇ ਨੇ, ਕਹਿੰਦੇ ਗੁਰ ਸਿੱਖੀ ਦਾ ਸਿੱਖਣਾ ਗੁਰ ਬਚਨੀ ਗਲ ਹਾਰ ਪਰੋਵੈ। ਸਿੱਖਣਾ ਕੀ ਆ, ਗੁਰੂ ਦੇ ਬਚਨ ਤੇ ਬਚਨਾਂ ਦਾ ਹਾਰ ਗਲ ਦੇ ਵਿੱਚ ਪਰੋ ਲੈਣਾ, ਹਿਰਦੇ ਵਿੱਚ ਉਹਦੇ ਵਿਸ਼ੇਸ਼ ਗੁਣਾਂ ਨੂੰ ਟਕਾ ਲੈਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹਿਰਦੇ ਦੇ ਅੰਦਰ ਉਸ ਮਾਲਕ ਦੀ ਯਾਦ ਨੂੰ ਵਸਾਉਣਾ ਕੀਤਾ ਹੈ।
ਤਿੰਨ ਜਮ ਨੇੜ ਨਾ ਆਵੇ ਗੁਰਸਿੱਖ ਗੁਰ ਪਿਆਰੇ।
ਗੁਰੂ ਦੇ ਪਿਆਰੇ ਗੁਰਸਿੱਖ ਜਿਹੜੇ ਨੇ ਉਹਨਾਂ ਦੇ ਕੋਲ ਜਮ ਪਹੁੰਚ ਨਹੀਂ ਸਕਦਾ ਹੈ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਹਰੀ ਪਰਮੇਸ਼ਰ ਦਾ ਨਾਮ ਇਹ ਬੜਾ ਵੱਡਾ ਖਜ਼ਾਨਾ ਹੈ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਆਉਂਦਾ ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਬੜਾ ਵੱਡਾ ਖਜ਼ਾਨਾ ਆ, ਪਰੰਤੂ ਕੀ ਆ ਕਿ ਕੋਈ ਗੁਰਮੁਖ ਜਾਣੇ, ਇਹਨੂੰ ਪਛਾਣ ਜਿਹੜੀ ਆ ਇਹਦੀ ਹਰ ਇੱਕ ਨੂੰ ਨੀ। ਗੁਰਮੁਖ ਕੋਈ ਵਿਰਲਾ ਆ ਜਿਹੜਾ ਇਹਨੂੰ ਜਾਣਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲਿਆ ਮਾੜਾ।
ਭੇਟ ਦਾ ਅਰਥ ਹੁੰਦਾ ਭੇਂਟ, ਭੇਂਟ ਦਾ ਭਾਵ ਹੁੰਦਾ ਮੁਲਾਕਾਤ, ਮਿਲਾਪ, ਪਰਸਪਰ ਮਿਲਾਪ। ਜਿਨ੍ਹਾਂ ਨੇ ਉਸ ਮਾਲਕ ਨੂੰ ਯਾਤੀ ਤੌਰ ਤੇ ਮਿਲਣਾ ਕੀਤਾ, ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਉਹ ਫਿਰ ਪਰਮੇਸ਼ੁਰ ਦੇ ਨਾਲ ਮਿਲਾਪ ਦਾ ਆਨੰਦ ਮਾਣਦੇ ਹਨ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ।
ਸਤਿਗੁਰੂ ਨੂੰ ਦਾਤਾ ਆਖਿਆ ਜਾਂਦਾ ਔਰ ਉਹ ਕਿਰਪਾਲੂ ਹੋ ਕੇ ਮਿਹਰਬਾਨ ਹੁੰਦਾ, ਭਾਵ ਉਸ ਸਾਰਿਆਂ ਨੂੰ ਪਾਰ ਕਰਦਾ ਹੈ।
ਹਉ ਗੁਰਬਿਟ ਹੋ ਸਦ ਵਾਰਿਆ ਜਿਨ ਦਿੱਤੜਾ ਨਾਉ।
ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਜਿਸ ਨੇ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ, ਦੀਕਸ਼ਿਤ ਕੀਤਾ ਆ। ਕਬੀਰ ਕਹਿੰਦੇ ਇੱਕ ਮੋੜ ਤੇ ਖੜਾ ਜੀ ਅਚਨ ਦੇ, ਤੂੰ ਗੁਰੂ ਤੇ ਰੱਬ ਦੋਵੇਂ ਮਿਲ ਪਏ ਇਕੱਠੇ। ਕਬੀਰ ਸੋਚੀ ਪੈ ਗਿਆ, ਪਹਿਲਾਂ ਗੁਰੂ ਨੂੰ ਨਮਸਕਾਰ ਕਰਾਂ ਜਾਂ ਪਰਮੇਸ਼ੁਰ ਨੂੰ, ਪਰਮੇਸ਼ੁਰ ਵੱਡਾ ਆ। ਸੋਚ ਸੋਚ ਕੇ ਬੀਚਕ ਨਾਮ ਦੇ ਗ੍ਰੰਥ ਦੇ ਅੰਦਰ ਕਬੀਰ ਨੇ ਰੱਖਿਆ ਵੀ ਕਬੀਰ ਗੁਰ ਗੋਬਿੰਦ ਦੋਨੋਂ ਖਰੇ। ਕਿਸ ਕੇ ਲਾਗੋ ਪਾਏ, ਗੁਰੂ ਤੇ ਪਰਮੇਸ਼ੁਰ ਦੋਵੇਂ ਖੜੇ ਆ, ਮੈਂ ਕਿਹਦੇ ਕਦਮੀ ਡਿੱਗਾਂ। ਤੇ ਫਿਰ ਕਹਿੰਦਾ ਵੀ ਬਲਹਾਰੀ ਤਿੰਨ ਗੁਰੂ ਕੇ ਗੋਬਿੰਦ ਦੀਆ ਮਿਲਾਏ। ਮੈਂ ਗੁਰੂ ਨੂੰ ਨਮਸਕਾਰ ਕਰਾਂਗਾ, ਦੂਸਰਾ ਪਾਠ ਇਹਦਾ ਆਇਆ ਪਾਉਂ ਲੱਗੋ ਤੇ ਸੋ ਗੁਰੂ ਕੇ ਜਿਹਨੂੰ ਗੋਬਿੰਦ ਦੀਆ ਮਿਲਾਏ। ਦੋ ਪਾਠ ਆ, ਗਲਤ ਨੀ ਸਮਝ ਲੈਣਾ, ਜੇ ਕੋਈ ਕਰੇ ਤੇ ਦੋਵੇਂ ਠੀਕ ਆ। ਕਹਿੰਦਾ ਮੈਂ ਪਹਿਲਾਂ ਗੁਰੂ ਦੇ ਚਰਨਾਂ ਤੇ ਡਿੱਗਾਂਗਾ, ਕਿਉਂਕਿ ਗੁਰੂ ਦੇ ਜਰੀਹੇ ਹੀ ਪਰਮੇਸ਼ੁਰ ਨਾਲ ਮਿਲਾਪ ਹੋਇਆ। ਮੈਂ ਕੀ ਜਾਣਦਾ ਸੀ ਪਰਮੇਸ਼ੁਰ ਕੌਣ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਮੈਂ ਆਪਣੇ ਗੁਰੂ ਤੋਂ ਸਦਾ ਲਈ ਵਾਰਨੇ ਜਾਂਦਾ ਹਾਂ ਜਿਨ੍ਹੇ ਮੈਨੂੰ ਨਾਮ ਦੇ ਦਿੱਤਾ।
ਸੋ ਧੰਨ ਗੁਰੂ ਸਾਹਿਬ ਆਸ ਹੈ ਹਰ ਦੇ ਸੁਨੇਹਾ।
ਕਹਿੰਦਾ ਗੁਰੂ ਧੰਨ ਵੀ ਆ ਔਰ ਧਨਵੰਤਾ ਦਾ ਪਾਤਰ, ਧਨਵੰਤਾ ਦੇ ਯੋਗ ਵੀ ਆ ਜਿਸਨੇ ਹਰੀ ਦੇ ਨਾਮ ਦਾ ਸੁਨੇਹਾ ਮੈਨੂੰ ਦਿੱਤਾ।
ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਗੁਰੂ ਨੂੰ ਸਰੀਰ ਵਿਚ ਵੇਖ ਕੇ ਤੇ ਮੈਂ ਸਦਾ ਪ੍ਰਸੰਨ ਹੁੰਦਾ, ਗੁਰੂ ਦੇ ਦਰਸ਼ਨ ਨੂੰ ਵੇਖ ਵੇਖ ਕੇ। ਦਰਸ਼ਨ ਦੇਖ ਜੀਵਾ ਗੁਰ ਤੇਰਾ ਨਾ, ਇਹ ਭਾਵਨਾ ਬਣ ਜਾਂਦੀ ਹੈ। ਹਾਂਜੀ,
ਗੁਰ ਰਸਨਾ ਅੰਮ੍ਰਿਤ ਬੋਲਦੇ ਹਰ ਨਾਮ ਸੁਹਾਵੇ।
ਗੁਰੂ ਦੀ ਜਵਾਨ ਜਿਹੜੀ ਉਹ ਨਾਮ ਦੇ ਵਿਚ ਸੁਭਾਇਮਾਨ ਹੁੰਦੇ ਔਰ ਜੋ ਵੀ ਬਚਨ ਨਿਕਲਦਾ ਉਹ ਅੰਮ੍ਰਿਤ ਦਾ ਰੂਪ ਹੀ ਹੁੰਦਾ। ਅੰਮ੍ਰਿਤ ਦਾ ਅਰਥ ਹੁੰਦਾ ਮ੍ਰਿਤੂ ਤੋਂ ਰਹਿਤ। ਜੋ ਗੁਰੂ ਦਾ ਬਚਨ ਆ ਉਹ ਕਮਾਇਆ ਜਾਏ ਤੇ ਅਸੀਂ ਵੀ ਮੌਤ ਤੋਂ ਰਹਿਤ ਹੋ ਜਾਵਾਂਗੇ। ਸਵਾਲ ਗੰਭੀਰਤਾ ਬਦਲ ਜਾਂਦਾ। ਤੁਸੀਂ ਕਹੋਗੇ ਕਿ ਗੁਰੂ ਨਾਨਕ ਸਾਹਿਬ ਦੇ ਨਾਲੋਂ ਜ਼ਿਆਦਾ ਨਾਮ ਕਿਸਨੇ ਜਪਣਾ ਸੀ? ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਸਰੀਰ ਕਰਕੇ ਕੋਈ ਵੀ ਨਹੀਂ ਰਿਹਾ, ਪਰੰਤੂ ਸ਼ਬਦ ਕਰਕੇ ਸਦਾ ਲਈ ਮਜ਼ਬੂਤ ਆ। ਕੋਈ ਆਖ ਸਕਦਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਨ੍ਹਾਂ ਦੀ ਸ਼ਕਤੀ ਅੱਜ ਵੀ ਵਰਤੀ ਹੈ? ਪ੍ਰਤੱਖ ਤੌਰ ਤੇ ਸ੍ਰੀ ਹਰਿਮੰਦਰ ਦੇ ਮਤਲਬ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹ ਲਿਓ ਕਿ ਕਿਸ ਤਰੀਕੇ ਦੇ ਨਾਲ ਉਸ ਅਮੰਮੀ ਸ਼ਕਤੀ ਦਾ ਸੁਨੇਹਾ ਮਿਲ ਰਿਹਾ ਹੈ। ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਔਰ ਜਿਹਦੀ ਜ਼ਬਾਨ ਤੋਂ ਅੰਮ੍ਰਿਤ ਬਚਨ ਨਿਕਲਦੇ ਹਨ।
ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੇ।
ਜਿਨ੍ਹਾਂ ਨੇ ਸੁਣਿਆ ਗੁਰੂ ਤੇ ਭਾਵਨਾ ਪੂਰੀ ਹੋ ਗਈ ਔਰ ਉਨ੍ਹਾਂ ਦੀ ਫਿਰ ਹੋਰ ਕੁਛ ਪ੍ਰਾਪਤ ਕਰ ਲੈਣ ਦੀ ਭੁੱਖ ਮੁੱਕ ਜਾਂਦੀ ਹੈ।
ਹਰ ਕਾ ਮਾਰਗ ਆਖੀਐ ਕਹੋ ਕਿਤ ਵਿਦ ਪਾ ਜਾਈਐ।
ਹਰੀ ਦਾ ਮਾਰਗ ਗਿਆ ਕਿ ਸੁਣਿਆ ਵੀ ਆ, ਆਖਿਆ ਵੀ ਆ, ਪਰ ਕਿਸ ਤਰੀਕੇ ਦੇ ਨਾਲ ਇਹਦੇ ਉਪਰ ਚੱਲਿਆ ਜਾਂਦਾ ਹੈ?
ਹਰ ਹਰ ਤੇਰਾ ਨਾਮ ਹੈ ਹਰ ਹਰ ਚ ਲੈ ਜਾਈਐ।
ਜਵਾਬ ਆਇਆ ਵੀ ਹਰੀ ਪਰਮੇਸ਼ੁਰ ਦਾ ਨਾਮ ਵਾਹਿਗੁਰੂ। ਕਹਿੰਦੇ ਵੀ ਜਦੋਂ ਉਸ ਮਾਰਗ ਦੇ ਚੱਲਣਾ ਤੇ ਉਥੇ ਫਿਰ ਨਾਮ ਦਾ ਤੋਸਾ ਲੈ ਜਾਣਾ। ਇਹ ਤੋਸਾ ਸ਼ਬਦ ਜਿਹੜਾ ਨਾ ਬੜਾ ਮਸ਼ਹੂਰ ਹੈ। ਤੋਸ਼ੇ ਦਾ ਅਰਥ ਅਸਲ ਵਿੱਚ ਹੁੰਦਾ ਸੀ ਰਸਤੇ ਦਾ ਖਰਚਾ। ਜਦੋਂ ਪੁਰਾਣੇ ਜ਼ਮਾਨਿਆਂ ਵਿੱਚ ਕੋਈ ਤੁਰਦਾ ਰਾਹੀ ਤਾਂ ਰਸਤੇ ਵਿੱਚ ਕੁਝ ਖਰਚਾ ਲੈ ਲੈਣਾ, ਕੁਝ ਰੋਟੀ ਪਾਣੀ ਬੰਨ ਲੈਣਾ, ਇਹਦੇ ਤੋਂ ਹੀ ਮਾਈਆਂ ਨੇ ਫਿਰ ਇਹ ਸ਼ਬਦ ਜਿਹੜਾ ਰੂੜੀ ਹੋ ਗਿਆ ਤੇ ਜਦੋਂ ਖਿੱਝ ਜਾਣਾ ਤੇ ਆਪਣੇ ਆਦਮੀ ਨੂੰ ਬੱਚੇ ਨੂੰ ਜਾਂ ਕਹਿਣਾ ਕਿ ਹੁਣ ਤੋਸਾ ਵੀ ਡੱਫ ਲਓ, ਇਹਦੇ ਤੋਂ ਹੀ ਇਹ ਸ਼ਬਦ ਤਬਦੀਲ ਹੋਇਆ। ਤੋਸਾ ਅਰਥ ਹੁੰਦਾ ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ। ਕਹਿੰਦੇ ਜੇ ਤੂੰ ਜੀਵ ਆਤਮਾ ਦਾ ਖਰਚਾ ਲੈਣਾ ਤੇ ਉਹ ਨਾਮ ਦਾ ਤੋਸਾ ਬਣ। ਕਹਿੰਦੇ ਇਹੀ ਤੇਰੇ ਨਾਲ ਜਾਣ ਵਾਲੀ ਵਸਤੂ ਹੈ।
ਜਿਨ ਗੁਰਮੁਖ ਹਰਿਆ ਰਾਧਿਆ ਸੇ ਸ਼ਾਹ ਵੱਡਦਾ ਨੇ।
ਜਿਨ੍ਹਾਂ ਗੁਰਮੁਖ ਦਲਾਂ ਨੇ ਨਾਮ ਦੀ ਆਰਾਧਨਾ ਕੀਤੀ ਉਹ ਵੱਡੇ ਦਾਤੇ ਔਰ ਸ਼ਾਹੂਕਾਰ ਨੇ।
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਮੈਂ ਆਪਣੇ ਗੁਰੂ ਤੋਂ ਸਲਾਹ ਬਲਹਾਰ ਜਾਂਦਾ ਔਰ ਉਹਦੇ ਬਚਨਾਂ ਨੂੰ ਸੰਭਾਲਦਾ ਹਾਂ।
ਤੂੰ ਠਾਕੁਰ ਤੂੰ ਸਾਹਿਬ ਹੋ ਤੂੰ ਹੈ ਮੇਰਾ ਮੀਰਾ।
ਤੂੰ ਵੱਡਾ ਬਾਦਸ਼ਾਹ ਔਰ ਲੈਣ ਲਾਟਿਆ ਔਰ ਮੇਰਾ ਮਾਲਕ ਹਾਂ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਗਹੀਰਾ ਤੂੰ ਡੂੰਘੇ ਗੁਣਾਂ ਦਾ ਸਾਗਰ ਵੀ ਔਰ ਜੋ ਗੱਲ ਤੈਨੂੰ ਚੰਗੀ ਲੱਗ ਜਾਵੇ ਉਹੀ ਤੇਰੀ ਬੰਦਗੀ ਆ। ਹਾਂਜੀ
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ।
ਆਪ ਵੀ ਤੂੰ ਏਕਿਆਂ ਤੇ ਆਪ ਵੀ ਤੂੰ ਅਨੇਕਿਆਂ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਉਹਨਾਂ ਦੇ ਮੁਤਲਕ ਆਖਿਆ ਵੀ ਤਿੰਨ ਕੌ ਪਦਵੀ ਉੱਚ ਭਈ ਰੁਤਬਾ ਵੱਖਰਾ ਹੋ ਜਾਂਦਾ ਦਰਜਾ ਉੱਚਾ ਹੋ ਤੁਰਦਾ। ਦੁਨੀਆਂ ਦੇ ਲੋਕ ਉਹਨਾਂ ਦੀਆਂ ਯਾਦਾਂ ਮਨਾਉਣ ਲੱਗ ਪੈਂਦੇ ਨੇ ਉਹਨਾਂ ਨੂੰ ਸ਼ਹੀਦੇ ਆਜ਼ਮ ਆਖਣ ਲੱਗ ਪੈਂਦੇ ਨੇ। ਉਹਨਾਂ ਦਾ ਨਾਮ ਦੁਨੀਆਂ ਦੇ ਵਿੱਚ ਉੱਘਾ ਹੋ ਜਾਂਦਾ ਹੈ। ਕੱਤਕ ਦੀਵਾਲੀ ਦਾ ਦਿਨ 1734 ਈਸਵੀ ਅੰਮ੍ਰਿਤ ਵੇਲਾ ਆਸਾ ਦੀਵਾਰ ਜੀ ਦਾ ਕੀਰਤਨ ਸ੍ਰੀ ਹਰਿਮੰਦਰ ਦੇ ਵਿੱਚ ਚੱਲ ਰਿਹਾ ਤੇ ਸਾਹਮਣੇ ਬੈਠੇ ਹੋਏ ਭਾਈ ਮਨੀ ਸਿੰਘ ਸਾਹਿਬ ਜੀ ਆਰਾਧਿਆ ਨੂੰ ਇਸ਼ਾਰਾ ਕਰ ਰਹੇ ਨੇ ਕਿ ਆਸਾ ਦੀਵਾਰ ਜਰਾ ਜਲਦੀ ਕਰ ਦਿਓ। ਮੁੜ ਮੁੜ ਕੇ ਇਸ਼ਾਰਾ ਕਰੀ ਜਾ ਰਹੇ। ਦੂਸਰੇ ਪਾਸੇ ਇਹ ਸੋਚ ਆ ਰਹੀ ਆ ਕਿ ਅੰਮ੍ਰਿਤ ਵੇਲੇ ਦੂਰੋਂ ਜੰਗਲਾਂ ਵਿੱਚੋਂ ਨਿਕਲ ਕੇ ਗੁਰੂ ਦੇ ਸਿੱਖ ਸ੍ਰੀ ਹਰਿਮੰਦਰ ਦੇ ਇਸ਼ਨਾਨ ਕਰਨ ਲਈ ਆਉਣਗੇ ਕਿਉਂਕਿ 15 ਸਾਲ ਪਹਿਲੇ ਜਿਸ ਵਕਤ ਬਹਾਦਰ ਸ਼ਾਹ ਫੌਜ ਲੈ ਕੇ ਪੰਜਾਬ ਵੱਲੇ ਆਇਆ ਔਰ ਹਿੰਦੂਆਂ ਤੇ ਸਿੱਖਾਂ ਤੇ ਬੜਾ ਕਹਿਰ ਹੋਇਆ, ਸਾਰੇ ਦੇ ਸਾਰੇ ਧਰਮ ਅਸਥਾਨ ਤਕਰੀਬਨ ਬੰਦ ਪਏ ਸੀ, ਹਿੰਦੂਆਂ ਦੇ ਮੰਦਰ ਬੰਦ ਸੀ, ਸਿੱਖਾਂ ਦੇ ਕੁਝ ਗੁਰੂਦਵਾਰ ਖੁੱਲੇ ਨੇ, ਪਰੰਤੂ ਉਹ ਆਪਣੇ ਆਜ਼ਾਦਾਨੇ ਤਰੀਕੇ ਦੇ ਨਾਲ ਸੁਤੰਤਰਤਾ ਦੇ ਨਾਲ ਉੱਥੇ ਕੋਈ ਵੀ ਸਮਾਗਮ ਨਹੀਂ ਸੀ ਕਰ ਸਕਦੇ। ਭਾਈ ਮਨੀ ਸਿੰਘ ਸਾਹਿਬ ਨੇ ਹਕੂਮਤ ਨੂੰ 10,000 ਰੁਪਈਆ, ਕਈਆਂ ਨੇ 5 ਲਿਖਿਆ, 10,000 ਰੁਪਈਆ ਦੇਣਾ ਕਰਕੇ ਤੇ ਦੀਵਾਲੀ ਦਾ ਪੁਰਬ ਲਾ ਲੈਣ ਦੇ ਲਈ ਮਨਜ਼ੂਰੀ ਲਈ। ਇਹ ਸੀ ਲਖਪਤ ਰਾਏ ਦੀਵਾਨ, ਹਰ ਵਕਤ ਖੋਟਾ ਨਕੰਮਾ। ਬਾਦਸ਼ਾਹ ਨੇ ਤੇ ਮਨਜ਼ੂਰੀ ਦੇ ਦਿੱਤੀ ਤੇ ਇਹਨੇ ਪੱਟੀ ਬੜਾਈ ਰਾਜਨ। ਜਦੋਂ ਆਪਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਫਿਰਦੇ, ਇਹਨਾਂ ਨੂੰ ਜੰਗਲਾਂ ਜੂਹਾਂ ਦੇ ਅੰਦਰ ਲੱਭਦੇ ਫਿਰਦੇ, ਹੋਰ ਕਈ ਪਾਸੇ ਜਾਂਦੇ ਤੇ ਸਾਨੂੰ ਇਕੱਠੇ ਹੋਏ ਮਿਲ ਪੈਣੇ ਦੇ ਸਾਰੇ ਦੇ ਸਾਰੇ ਇੱਥੇ ਮਾਰ ਦਈਏ ਤੇ ਰੋਜ਼ ਦਾ ਰੌਲਾ ਰੱਪਾ ਖਤਮ ਹੋ ਜੇ, ਟੈਂਟਾਂ ਮੁੱਕ ਜਾਓ। ਕਹਿੰਦੇ ਵੀ ਜਿਹੜਾ ਚੁਗਲ ਖੋ ਰਿਹਾ ਨਾ, ਇੱਕ ਕਵੀ ਦਾ ਬਚਨਿਆ ਉਹ ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲੰਘੀਏ ਨਾ ਇੱਕ ਦਿਨ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ ਫਾਟੇ ਹੋਏ ਨੂੰ ਜੇਕਰ ਸੀਵੀਏ ਨਾ ਫਾੜ ਪੈਂਦਿਆਂ ਪੈਂਦਿਆਂ ਪੈ ਜਾਂਦਾ ਕੀ ਕਹਿੰਦਾ ਕਹਿੰਦਾ ਚੁਗਲ ਖੋਰ ਨੇ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਪੈ ਜਾਂਦਾ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਗੱਲ ਆਖ ਹੀ ਜਾਂਦਾ ਅੰਮ੍ਰਿਤਸਰ ਨੂੰ ਘੇਰਾ ਪੈ ਗਿਆ ਭਾਈ ਸਾਹਿਬ ਦਾ ਇਹ ਯਤਨ ਸੀ ਕਿ ਮੈਂ ਪਹਿਲੇ ਪਹਿਲ ਇਹਨਾਂ ਨੂੰ ਸਿੰਘਾਂ ਨੂੰ ਦੁਆਲੇ ਸੁਨੇਹਾ ਭੇਜ ਕੇ ਰੋਕ ਦੇਵਾਂ ਪਰ ਕੀ ਹੋਇਆ ਜਦ ਤੱਕ ਆਸਾ ਜੀ ਦੀ ਵਾਰ ਤੱਕ ਕੀਰਤਨ ਸੰਪੂਰਨ ਹੋਇਆ ਤਦ ਤੱਕ ਗਿਆਨਵਾਨ ਬਿਵੇਕੀ ਸਿੰਘ ਸ੍ਰੀ ਹਰਿਮੰਦਰ ਪਹੁੰਚ ਹੀ ਗਏ ਸਨ ਘੇਰਾ ਪੈ ਗਿਆ ਜਿਹੜੇ ਰੱਠ ਬਹਾਦਰ ਸੀ ਉਹਦੇ ਅਜੇ ਆਏ ਨਹੀਂ ਸੀ ਇਹਨਾਂ ਨੂੰ ਫੜਿਆ ਸ਼ਹੀਦ ਕੀਤਾ ਭਾਈ ਮਨੀ ਸਿੰਘ ਜੀ ਨੂੰ ਵੀ ਲਜਾਇਆ ਗਿਆ ਸ਼ਹੀਦ ਵਾਲੇ ਪਾਸੇ ਇਹਨਾਂ ਨੂੰ ਸ਼ਹੀਦ ਕੀਤਾ ਲਜਾਇਆ ਇਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਥੋੜੇ ਜਿਹੇ ਇਤਿਹਾਸਕ ਭੇਦ ਨੇ ਮੈਂ ਉਹਨਾਂ ਦੇ ਮਤਲਬ ਜਾਣਕਾਰੀ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ ਗਿਆਨੀ ਗਿਆਨ ਸਿੰਘ ਨੇ ਭੁੱਲ ਕੇ ਇਹਨਾਂ ਨੂੰ ਦੁਲਟ ਬੋਧ ਤੇ ਲੌਂਗੋਵਾਲ ਪਿੰਡ ਦਾ ਜਨਮ ਦੱਸਿਆ ਇੱਕ ਗਿਆਨੀ ਗਿਆਨ ਸਿੰਘ ਤੋਂ ਬਿਨਾਂ ਕੋਈ ਵੀ ਇਤਿਹਾਸਕਾਰ ਇਸ ਨਾਲ ਸਹਿਮਤੀ ਨਹੀਂ ਦਿੰਦਾ ਪਦਮ ਸਾਹਿਬ ਨੇ ਵੀ ਇਹਨਾਂ ਦਾ ਜਨਮ ਅਲੀਗੜ੍ਹ ਦਾ ਦੱਸਿਆ ਪਰਗਣੇ ਦਾ ਮਲਤਾਨ ਦੇ ਕੋਲ ਔਰ ਅਲੀਪੁਰ ਪਿੰਡ ਆ ਮੁਜ਼ੱਫਰ ਨਗਰ ਜ਼ਿਲ੍ਹਾ ਪੈਂਦਾ ਸੀ ਇੱਥੇ ਹੀ ਚੇਤ ਸੁਧੀ ਆਪਣੇ ਦਵਾਦਸ਼ੀ ਨੂੰ ਐਤਵਾਰ ਸੰਮਤ 1701 10 ਮਾਰਚ 1644 ਨੂੰ ਮਦਰਾ ਬਾਈ ਮਾਤਾ ਜੀ ਕੁੱਖ ਤੋਂ ਮਾਈ ਦਾਸ ਦੇ ਘਰ ਇਹਨਾਂ ਦਾ ਜਨਮ ਹੋਇਆ ਪਵਾਰ ਇਹਨਾਂ ਦਾ ਗੋਤ ਸੀ ਭਾਰਦਵਾਜੀ ਇਹਨਾਂ ਦਾ ਤਖਲਾ ਸੀ ਪਵਾਰ ਗੋਤ ਰਾਜਪੂਤ ਘਰਾਣਾ ਜੇ ਭਾਈ ਮਨੀ ਸਿੰਘ ਦੇ ਘਰਾਣੇ ਦੇ ਮੁਤਾਬਕ ਵੇਖਿਆ ਜਾਏ ਤੇ ਗੁਰੂ ਘਰ ਦੇ ਵਿੱਚ ਇਹਨਾਂ ਦੀਆਂ ਬੜੀਆਂ ਜ਼ਿਆਦਾ ਕੁਰਬਾਨੀਆਂ ਨੇ ਇਹਦਾ ਪਿਤਾ ਸੀ ਬੱਲੂ ਰਾਏ ਤੇ ਬੱਲੂ ਰਾਏ ਜਿਹੜਾ ਉਹ ਸੀ 14 ਭਰਾ 14 ਭਾਈ ਸੀ ਗੁਰੂ ਪਾਤਸ਼ਾਹ ਦੇ ਸਿੱਖ ਬੱਲੂ ਰਾਏ ਜਿਸ ਵਕਤ ਅੰਮ੍ਰਿਤਸਰ ਲੋਹਗੜ੍ਹ ਦੀ ਜੰਗ ਹੋਈ ਨਾ ਤੇ ਬਖਸ਼ੀ ਫਰੀਦ ਖਾਨ ਜਹਾਂਗੀਰ ਜੀ ਦਾ ਪੰਜਾਬ ਦਾ ਮੁੱਖ ਅਹਿਲਕਾਰ ਇਹਨੂੰ ਰੁਤਬਾ ਦਿੱਤਾ ਹੋਇਆ ਸੀ ਇਹਨੂੰ ਡਿਗਰੀ ਦਿੱਤੀ ਹੋਈ ਸੀ ਜਿਵੇਂ PhD ਕਰ ਲਏ ਤੇ ਡਾਕਟਰ ਦੀ ਡਿਗਰੀ ਮਿਲਦੀ ਇਹਨੂੰ ਦਿੱਤਾ ਸੀ ਰੁਤਬਾ ਮੁਰਤਜ਼ਾ ਖਾਨ ਇਹਦਾ ਅਸਲੀ ਨਾਮ ਸੀ ਬਖਸ਼ੀ ਫਰੀਦ ਖਾਨ ਇਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਕਈ ਤਸੀਹੇ ਦੇ ਕੇ ਲਾਹੌਰ ਵਿੱਚ ਸ਼ਹੀਦ ਕੀਤਾ ਨਾਲ ਹੀ ਚੰਦੂ ਵੀ ਰਲਿਆ ਹੋਇਆ ਸੀ ਜਿਹੜੇ ਇਹ ਬੱਲੂ ਰਾਏ ਆ ਇਹਨੂੰ ਵੇਖ ਲਿਆ ਗੁਰੂ ਅਰਜਨ ਸਾਹਿਬ ਦਾ ਸਾਰਾ ਨਕਸ਼ਾ ਯਾਦ ਆ ਗਿਆ ਤੇ ਇਹ ਦੌੜ ਕੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਮੁਰਤਜ਼ਾ ਖਾਨ ਦੇ ਸਾਹਮਣੇ ਖੜਾ ਹੋ ਗਿਆ ਔਰ ਉੱਥੇ ਹੀ ਇਹਨੂੰ ਮਾਰ ਕੇ ਇਸ ਮਾਈ ਦੇ ਲਾਲ ਨੇ ਸ਼ਹੀਦੀ ਪਾਈ ਬੱਲੂ ਰਾਏ ਨੇ ਬੱਲੂ ਰਾਏ ਜੀ ਦੇ ਸਨ 12 ਪੁੱਤਰ ਬੱਲੂ ਰਾਏ ਨਾ ਜਿਹੜਾ ਇਹਦੇ 12 ਪੁੱਤਰ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਮਾਈ ਦਾਸ ਜਿਹੜਾ ਉਹ ਬੜਾ ਪ੍ਰਸਿੱਧ ਵਿਅਕਤੀ ਸੀ ਰਾਜ ਦਰਬਾਰ ਦੇ ਅੰਦਰ ਉਹਦੀ ਬੜੀ ਪੁਸ਼ ਪ੍ਰਤੀਕ ਸੀ ਇਵੇਂ ਕਹਿ ਲਓ ਕਿ ਉਹ ਸ਼ਾਹਜਹਾਨ ਦਾ ਇੱਕ ਸੈਨਾਪਤੀ ਸੀ ਔਰ ਜਿਹੜਾ ਹੈਗਾ ਸੀ ਇਹ ਮਾਈ ਦਾਸ ਇਹਦੇ ਸਨ 10 ਪੁੱਤਰ ਜਿਹੜਾ ਮਹਾਂ ਸਿੰਘ ਦਾ ਪਿਤਾ ਸੀ ਨਾ ਰਾਏ ਸਿੰਘ ਉਹੀ ਮਾਈ ਦਾਸ ਦਾ ਪੁੱਤਰ ਸੀ। ਔਰ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼ਹੀਦੀ ਪਾਈ ਸੀ ਜਾ ਕੇ ਦਿੱਲੀ ਚਾਂਦਨੀ ਚੌਂਕ ਵਿੱਚ, ਭਾਈ ਮਨੀ ਸਿੰਘ ਦੇ ਸਕੇ ਭਰਾ ਸੀ। ਇੱਕ ਅਮਰ ਚੰਦ ਬਚਪਨ ਵਿੱਚ ਵੈਸੇ ਮਰ ਗਿਆ ਤੇ ਬਾਕੀ ਮਾਈ ਦਾਸ ਦੇ 11 ਪੁੱਤਰ ਗੁਰੂ ਨੂੰ ਸਮਰਪਣ ਹੋਏ, ਗੁਰੂ ਦਰਬਾਰ ਦੇ ਕਾਰਨ ਹੀ ਸ਼ਹੀਦੀਆਂ ਪਈਆਂ। ਤੇ ਭਾਈ ਮਨੀ ਸਿੰਘ ਦੇ ਸੀ 10 ਪੁੱਤਰ, ਜਿਸ ਨੂੰ ਆਪਾਂ ਜਰਨੈਲ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਮੰਨਦੇ ਨਾ, ਇਹ ਭਾਈ ਮਨੀ ਸਿੰਘ ਦੇ ਪੁੱਤਰ ਸਨ। ਔਰ ਗੁਰੂ ਹਰ ਰਾਏ ਸਾਹਿਬ ਦੇ ਵਕਤ ਜਿਹੜਾ ਇਹ ਮਨੀ ਸਿੰਘ ਆ ਗੁਰੂ ਸਰਣਾਗਤ ਹੋਇਆ, ਉਦੋਂ ਇਹਨਾਂ ਦੀ ਉਮਰ 13 ਸਾਲ ਦੀ ਸੀ। ਔਰ ਜਾ ਰਹੇ ਸਨ ਤੇ 15 ਸਾਲ ਦੀ ਉਮਰ ਦੇ ਅੰਦਰ ਇਹਨਾਂ ਦਾ ਵਿਆਹ ਸੀਤਾ ਬਾਈ ਦੇ ਨਾਲ ਪਿਆ। ਤੇ ਸੀਤਾ ਬਾਈ ਪਤਾ ਕਿਸ ਦੀ ਲੜਕੀ ਸੀ? ਲੱਖੀ ਵਣਜਾਰਾ, ਜਿਸ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਸੀ, ਜਿੱਥੇ ਅੱਜ ਗੁਰਦੁਆਰਾ ਰਕਾਬ ਮੌਜੂਦ ਆ, ਉਹਦੀ ਪੁੱਤਰੀ ਸੀ। ਔਰ ਮਨੀ ਸਿੰਘ ਜੀ ਗੁਰੂ ਦਰਬਾਰ ਦੇ ਵਿੱਚ ਦੀਵਾਨ ਦੀ ਪਦਵੀ ਨੂੰ ਪ੍ਰਾਪਤ ਹੋਏ। ਗੁਰਬਿਲਾਸ ਦੇ ਅੰਦਰ ਸੇਵਾ ਸਿੰਘ ਨੇ ਵੀ ਲਿਖਿਆ ਤੇ ਭੱਟ ਵਈਆਂ ਨੇ ਵੀ ਇਹ ਅੰਕਿਤ ਕੀਤਾ ਕਿ ਭਾਈ ਮਨੀ ਸਿੰਘ ਗੁਰੂ ਦਰਬਾਰ ਦੇ ਅੰਦਰ ਸ਼ਬਦ ਦੀ ਕਥਾ ਕਰਿਆ ਕਰਦੇ ਸੀ। ਜਿਸ ਵਕਤ 1 ਵੈਸਾਖ 1756 ਬਿਕਰਮੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਸ ਦਿਨ ਭੱਟਾ ਨੇ ਲਿਖਿਆ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ। ਉਹਦੇ ਤੋਂ ਬਾਅਦ ਦੀਵਾਨ ਮਤੀ ਦਾਸ ਨੇ, ਮਾਫ ਕਰਨਾ, ਮਨੀ ਰਾਮ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਸ਼ਬਦ ਦਾ ਵਖਿਆਨ ਕੀਤਾ। ਵਖਿਆਨ ਤੋਂ ਬਾਅਦ ਅਚਨਚੇਤ ਗੁਰਦੇਵ ਨੇ ਤਲਵਾਰ ਕੱਢੀ ਔਰ ਸੀਸ ਦੀ ਮੰਗ ਕੀਤੀ ਕਿ ਮਨੀ ਸਿੰਘ ਜੀ ਅੰਮ੍ਰਿਤ ਛਕ ਕੇ ਇਹਨਾਂ ਦਾ ਨਾਮ ਹੋਇਆ ਭਾਈ ਮਨੀ ਸਿੰਘ ਜੀ। ਗੁਰੂ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਿੱਖ ਸੀ। ਜਿਸ ਵਕਤ ਰਾਮ ਰਾਏ ਨੂੰ ਜਿਉਂਦਾ ਸਾੜ ਦਿੱਤਾ ਮਸੰਦਾ ਨੇ, ਔਰ ਉਸ ਵਕਤ ਮਾਤਾ ਪੰਜਾਬ ਕੌਰ ਜੀ ਦੇ ਸੱਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੂਨ ਦੇਹਰੇ ਦੇ ਅੰਦਰ ਦੇਹਰਾਦੂਨ ਦੇ ਵਿੱਚ ਭਾਈ ਮਨੀ ਸਿੰਘ ਨੂੰ ਹੀ ਭੇਜਿਆ ਸੀ। ਔਰ ਕਿਸ ਸੂਝ ਬੂਝ ਦੇ ਨਾਲ ਭਾਈ ਮਨੀ ਸਿੰਘ ਨੇ ਉਸ ਵਿਵਾਦ ਨੂੰ ਨਜਿੱਠਿਆ। ਭਾਈ ਮਨੀ ਸਿੰਘ ਜੀ ਦੀਵਾਨ ਦੇ ਰੁਤਬੇ ਤੇ ਸਨ ਤੇ ਜਿਸ ਵਕਤ ਜੰਗ ਹੋਇਆ ਤੇ ਭਾਈ ਮਨੀ ਸਿੰਘ ਦੀ ਹਫਾਸਤ ਦੇ ਅੰਦਰ ਹੀ ਮਤਾਵਾਂ ਦੇ ਡੋਲੇ ਜਿਹੜੇ ਆ ਉਹ ਦਰਿਆਏ ਸਰਸਾ ਨੂੰ ਪਾਰ ਕਰਕੇ ਦਿੱਲੀ ਪਹੁੰਚੇ ਸੀ। ਜਿਸ ਵਕਤ ਪਹਾੜੀਆਂ ਨੇ ਉਹ ਸ਼ਰਾਬੀ ਹਾਥੀ ਨੂੰ ਅੱਗੇ ਲਾ ਕੇ ਪਿੱਛੇ ਆਉਣਾ ਕੀਤਾ ਔਰ ਕੇਸਰੀ ਚੰਦ ਵਰਗੇ ਸੂਰਮੇ ਆ ਰਹੇ ਨੇ ਨਾਲ, ਗੁਰਦੇਵ ਨੇ ਆਵਾਜ਼ ਦਿੱਤੀ ਕੋਈ ਹੈ ਸੂਰਬੀਰ ਜਿਹੜਾ ਉਸ ਹਾਥੀ ਦਾ ਮੁਕਾਬਲਾ ਕਰੇ? ਤੇ ਭਾਈ ਮਨੀ ਸਿੰਘ ਦਾ ਪੁੱਤਰ ਭਾਈ ਬਚਿੱਤਰ ਸਿੰਘ ਹੱਥ ਦਾ ਇੱਕ ਉਹਨਾਂ ਨੂੰ ਜਿਹੜਾ ਨਾਗਣੀ ਮਰਸਾ, ਜੇ ਕਿਤੇ ਤੁਹਾਨੂੰ ਸ੍ਰੀ ਆਨੰਦਪੁਰ ਸਾਹਿਬ ਜਾਣ ਦਾ ਮੌਕਾ ਮਿਲੇ ਤੇ ਜਦੋਂ ਸ਼ਾਮ ਨੂੰ ਉੱਥੇ ਸ਼ਾਸਤਰਾਂ ਦੇ ਦਰਸ਼ਨ ਕਰਾਉਂਦੇ, ਉਸ ਵਰਸ਼ੇ ਦੇ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਨੇ। ਨਾਗਣੀ ਵਰਸ਼ਾ ਭਾਈ ਬਚਿੱਤਰ ਸਿੰਘ ਨੂੰ ਦਿੱਤਾ ਤੇ ਲੋਹਗੜ੍ਹ ਦੇ ਕਿਲੇ ਤੱਕ ਭਾਈ ਬਚਿੱਤਰ ਸਿੰਘ ਪਹੁੰਚੇ, ਨਾਲ ਹੀ ਭਾਈ ਮਨੀ ਸਿੰਘ ਤੇ ਇਹਦਾ ਦੂਸਰਾ ਭਰਾ ਪੁੱਤਰ ਬਚਿੱਤਰ ਸਿੰਘ ਦਾ ਵੱਡਾ ਭਰਾ ਜਰਨੈਲ ਉਦੇ ਸਿੰਘ ਉਹ ਵੀ ਅੱਗੇ ਨਾਲ ਹੋ ਤੁਰੇ। ਤਿੰਨੇ ਹੀ ਪਿਓ ਪੁੱਤ ਅੱਗੇ ਹੋ ਕੇ ਲੜੇ ਤੇ ਬਚਿੱਤਰ ਸਿੰਘ ਨੇ ਜਿਸ ਤਰੀਕੇ ਦੇ ਨਾਲ ਹਾਥੀ ਨੂੰ ਮੋੜਿਆ, ਕਥਾ ਆਪਣੇ ਸੁਣੀ। وہ کتھا سنی آپ نے کس طریقے دے نال ہاتھی مڑیا تے جس وقت گرو کلگی تر پادشاہ نے سری آنند پور صاحب نو چھڈ دتا نا تے نرمو گڑھ دی ٹھیری دے اتے بردیو نے آخیا دیا سنگھ جی مینو بھوک لگ رہی ہے دیا سنگھ جی کہن لگے مہاراج کوئی کھان پین دا انتظام کر دینے ہیں چاہے سارا کچھ لٹ گیا پھر بھی اپن جتن کر دیں کسی سکھ کوئی شولے وغیرہ ہوں کہندے تو میری بھوک نہیں جاندا امرت ویڑا ہو چکیا آسا دی وار دا کیرتن رم کرو نرموہ گڑھ ٹھیری دے اوپر میں اس سلامی اتہاس نو ویکھے آیا محمد صاحب جڑے نبی منے نے خاتم الانبیاء جس وقت مدینے دی جنگ ہوئی نا نبی دیاں خود تین نمازاں نہیں او دن وچ پڑھ سکیا وہ نمازاں جڑیاں سی نہیں پڑھ پایا پر میری شہنشاہ امرت ویلا ہو گیا کر لگے آسا دی وار دا کیرتن شروع کرو آسا دی وار دا کیرتن شروع ہویا تے ہن اے کیرتن جڑے پچھا ہڑ فوج دا چڑی آؤں انہاں نے رام نا تے کرنی نہیں دینا اس کیرتن سننے لئی آ رہی فوج نو وی روکن دا روکنا ضروری سی اس وقت تے ڈیوٹی نبھائی جرنیل ادے سنگھ نے بھائی منی سنگھ دے پتر نے گلاں کرنیاں بڑیاں سوکھیاں نے ایک کبھی لکھدا او کہندا سیوا دیش دی زندڑی اے بڑی اوکھی گلاں کرنیاں ہور سکھلیاں نے جنہاں دیش دی سیوا وچ بہر پایا انہاں لکھ مصیبتاں چلیاں نے تے ایک شعر ہویا انہیں ایک شعر لکھیا ایک شہر دی بدولت دا انگریز نے ان فائے لا دیتا وہ کیڑا سی شہر وہ کی لکھدا وہ کہندا سر فروسی کی تمنا اب ہمارے دل میں ہے دیکھنا ہے یور کتنا بازوے قاتل میں ہے کہ اگے لکھدا جب کا سنا موت کا نام زندگی ہے سر پر کفن بند کر قاتل کو ڈھونڈنے لگے جس دن تو سنیا کہ موت تو بعد ایک پنر زندگی دا آرمب ہوندا اس دن تو سر تے کفن بن لیا تے قاتل نو لبن لگے اسی نقشہ بھائی منی سنگھ دے سامنے اسی نقشہ جرنیل ادے سنگھ دے سامنے متاواں دے نال بھائی منی سنگھ لمبا سمان دلی رہے جس وقت پتا لگ گیا گردیو دم دمے پہنچ گئے نے بھائی صاحب اتے حاضر ہوئے اور گرو گرنتھ صاحب مہاراج دی جڑی دوبارہ سمپادنا ہوئی نا یہ لکھاری بھائی منی سنگھ یہ ٹھیک ہے آپ کسی کارنا کر کے بابا دیپ سنگھ جی تے بابا گربخش سنگھ جی وہ بھائی منی سنگھ دے سہائک لائے گئے انہوں نے شہائی دی لوڑ تھی کلمہ دی ضرورت تھی یہ ڈیوٹی انہ جس نے گرو گرنتھ صاحب مہاراج دی لکھت بھی ہوئی لکھایا بھی گیا تے گردیو نے ارتھان دے سمیت پڑھایا بھی پھر لمبا سماں ماتا جی دی آگیا دے کارن بھائی منی سنگھ جی موجود رہے نے سری ہرمندر صاحب ہرمندر دی سیوا انہوں نے بڑی دیانت داری دے نال نبھائی اج کل تو سارے سنگھ صاحب بنن دی دوڑ دے فرمائشاں پیندیاں نے کئی طرح دا پولیٹیکل طور تے پریشر پایا جاندا کئیاں دیاں پگاں خریدیاں خرائیاں رہ جاندیاں مینوں پگ بجنی سی بج کسے ہور نوں جاندی اے او زمانہ سی جس وقت سری ہرمندر جی چمےداری سیوا سنبھالنی تے دور دی گل ہے ایتھے کوئی درشن کرن دے لئی ورلا آندا سی سر تالی تے رکھ کے کوئی ورلا امرتسر دی خالصے دے لئی مہمہ یہ بھی سی کل بھی گایا سی تھوڑا جہا گا لو من دے تھوڑے جہے کباڑ کھل دے جان ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ,
ਅੰਮ੍ਰਿਤ ਸਰ ਵਿੱਚ ਅੰਮ੍ਰਿਤ ਸਰ ਵਿੱਚ
ਉਹ ਜੋਤ ਜਗਾਵੈ ਜੀ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਅੰਮ੍ਰਿਤ ਸਰ ਵਿੱਚ
ਜੋਤ ਜਗਾਵੈ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਅੰਮ੍ਰਿਤ ਸਰ ਵਿੱਚ।
ਅਬਦਾਲੀ ਦਾ ਹਮਲਾ ਹੋ ਗਿਆ, ਅੰਮ੍ਰਿਤਸਰ ਨੂੰ ਦੁਆਲਿਓਂ ਘਿਰ ਲਿਆ ਗਿਆ, ਸਿੰਘ ਫੜ ਲਏ ਗਏ। ਅੰਮ੍ਰਿਤਸਰ ਦੇ ਅੰਦਰ ਜੋ ਜੋਤ ਸੀ ਅੰਮ੍ਰਿਤ ਵੇਲੇ ਪ੍ਰਕਾਸ਼ ਨਾ ਹੋਈ। ਸਿੱਖਾਂ ਦਾ ਮੈਨੂੰ ਨਾਮ ਯਾਦ ਨਹੀਂ, ਸ਼ਾਇਦ ਇਤਿਹਾਸ ਵਿੱਚ ਵੀ ਇਹ ਇੱਕ ਭੁਲੇਖਾ ਬਣਿਆ ਹੋਇਆ। ਪਿਓ ਤੇ ਪੁੱਤ ਨੇ ਸਰੋਵਰ ਦੇ ਕੰਢੇ ਭੇਸ ਬਦਲੀ ਖੜੇ ਨੇ, ਦੇਖਿਆ ਸਲਾਹ ਕੀਤੀ, ਅੱਜ ਸਾਡੇ ਹਰੀ ਮੰਦਰ ਦੇ ਅੰਦਰ ਅੰਮ੍ਰਿਤ ਵੇਲੇ ਜੋਤ ਹੀ ਨਹੀਂ ਜਗੀ, ਹਨੇਰ ਛਾਇਆ ਹੋਇਆ। ਚੁੱਭੀ ਮਾਰੀ, ਕਿਸੇ ਤਰੀਕੇ ਦੇ ਨਾਲ ਉਨ੍ਹਾਂ ਨੇ ਉਥੇ ਪਹੁੰਚਣਾ ਕੀਤਾ, ਜਾ ਕੇ ਸ੍ਰੀ ਹਰਿਮੰਦਰ ਦੇ ਅੰਦਰ ਜੋਤ ਬਾਲੀ। ਇੰਨੇ ਚਿਰ ਨੂੰ ਅਬਦਾਲੀ ਦੇ ਸਿਪਾਹੀਆਂ ਨੂੰ ਪਤਾ ਲੱਗ ਗਿਆ, ਉਨ੍ਹਾਂ ਨੇ ਗੋਲੀ ਮਾਰੀ ਤੇ ਜਿਸ ਵਕਤ ਜੋ ਸਿੱਖ ਸ਼ਹੀਦ ਹੋ ਕੇ ਡਿੱਗਣ ਲੱਗਿਆ, ਉਹਦਾ ਧਿਆਨ ਸ੍ਰੀ ਹਰਿਮੰਦਰ ਦੇ ਵੱਲੋਂ ਗਿਆ। ਅਬਦਾਲੀ ਦੇ ਸਿਪਾਹੀ ਨੇ ਆਖਿਆ, ਕੀ ਦੇਖਦਾ ਆ, ਮੌਤ ਦਾ ਮੂੰਹ, ਮੌਤ ਦਾ ਫੰਦਾ, ਮਰ ਰਿਹਾ, ਉਧਰ ਕੀ ਤੱਕਦਾ। ਉਹਨੇ ਜਵਾਬ ਦਿੱਤਾ ਸੀ, ਮੈਂ ਦੇਖ ਰਿਹਾ ਕਦੇ ਮੇਰੇ ਅੰਦਰ ਦੀ ਜੋਤ ਬੁੱਝ ਜਾਣ ਤੋਂ ਪਹਿਲਾਂ ਮੇਰੇ ਹਰਿਮੰਦਰ ਦੀ ਜੋਤ ਤੇ ਨਹੀਂ ਬੁੱਝਦੀ, ਮੈਂ ਇਹ ਵੇਖ ਰਿਹਾ। ਅਖੋਜੀ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ
ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ।
ਭਾਈ ਸਾਹਿਬ ਲੰਬਾ ਸਮਾਂ ਇੱਥੇ ਸੇਵਾ ਨਿਭਾਈ, ਔਰ ਭਾਈ ਸਾਹਿਬ ਨੇ ਕਦੇ ਸ੍ਰੀ ਆਨੰਦਪੁਰ ਸਾਹਿਬ ਦੇ ਉੱਪਰ ਝੁਲਦੇ ਤਖ਼ਤ, ਇਹ ਭਾਈ ਸਾਹਿਬ ਦੀ ਜ਼ਿੰਦਗੀ ਆ, ਗੁਰੂ ਪਾਤਸ਼ਾਹ ਦੀ ਚੜ੍ਹਤ, ਆਨੰਦਪੁਰ ਸਾਹਿਬ ਦਾ ਉਹ ਉਥੋਂ ਉਜੜਨਾ, ਚਲੇ ਜਾਣਾ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਫਿਰ ਜਿਹੜਾ ਪੰਥ ਆ ਉਹ ਕਿਸ ਕਿਸ ਵਿਖੜੇ ਪੈਂਡੇ ਵਿੱਚੋਂ ਨਿਕਲ ਕੇ ਅੱਗੇ ਤੁਰਿਆ, ਇਹ ਸਾਰਾ ਕੁਝ ਭਾਈ ਮਨੀ ਸਿੰਘ ਨੇ ਬੜਾ ਨੇੜੇ ਹੋ ਕੇ ਵੇਖਿਆ ਔਰ ਹੰਡਾਇਆ ਕਿ ਉਨ੍ਹਾਂ ਦੇ ਜੀਵਨ ਦੀ ਖਾਸੀਅਤ ਆ। 90 ਸਾਲ ਦੀ ਇਸ ਪੁਰਸ਼ ਦੀ ਉਮਰ ਸੀ, ਬਜ਼ੁਰਗ, ਔਰ ਹਰ ਪੰਥ ਮਸਲੇ ਨੂੰ, ਪੰਥਕ ਮਹਿਮ ਨੂੰ ਇਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਉਹਨੂੰ ਅੱਗੇ ਤੋਰਿਆ। ਪਰ ਕੀ ਹੋਇਆ, ਅੱਜ ਮੁਸਲਮਾਨ ਹਾਕਮ ਜਿਹੜੇ ਸੀ ਉਹ ਆਪਣੇ ਵਹਿਦਿਆਂ ਤੋਂ ਭੁੱਲ ਗਏ। ਬੜੀ ਵੱਡੀ ਇਸ ਪਰਿਵਾਰ ਦੀ ਘਾਲਣਾ ਸੀ, ਬੜੀ ਵੱਡੀ ਦੇਣ ਸੀ ਪੰਥ ਨੂੰ। ਜਿਹੜਾ ਭਾਈ ਮਹਾਨ ਸਿੰਘ ਆ ਨਾ, ਇਹ ਵੀ ਮਨੀ ਸਿੰਘ ਦੇ ਭਰਾ ਦਾ ਤੇ ਬਚਿੱਤਰ ਸਿੰਘ ਦੇ ਚਾਚੇ ਦਾ ਮੁੰਡਾ ਸੀ ਰਾਜ ਸਿੰਘ ਦਾ। ਰਾਜ ਸਿੰਘ ਵੀ ਇੱਕ ਬੜਾ ਵੱਡਾ ਵਿਦਵਾਨ ਸੀ। ਇਹ ਦੋਵੇਂ ਪਿਓ ਪੁੱਤ ਆਪਣੇ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ। ਭਾਈ ਮਨੀ ਸਿੰਘ ਜੀ ਨੂੰ ਫੜ ਲਿਆ ਗਿਆ, ਗ੍ਰਿਫਤਾਰ ਕੀਤਾ, ਲਾਹੌਰ ਭੇਜਿਆ। ਇੱਕ ਗੱਲ ਦਾ ਧਿਆਨ ਰੱਖਿਓ ਕਿ ਕਈ ਸੂਫੀ ਫਕੀਰ ਵੀ ਭਾਈ ਮਨੀ ਸਿੰਘ ਦੇ ਉਪਾਸ਼ਕ ਸੀ, ਉਹ ਇਨ੍ਹਾਂ ਤੋਂ ਦੀਕਸ਼ਤ ਸਨ। ਕਈਆਂ ਨੂੰ ਆਪਣੇ ਭਾਈ ਵੀਰ ਸਿੰਘ ਦਾ ਜਿਹੜਾ ਨਾਟਕ ਹੈ ਨਾ ਸੁੰਦਰੀ, ਔਰ ਭਾਈ ਵੀਰ ਸਿੰਘ ਦੀਆਂ ਲਿਖਤਾਂ ਪੜ੍ਹ ਲਿਓ ਕਿ ਕਿਵੇਂ ਉਹ ਫਕੀਰਾਂ ਨੇ ਸਿੱਖਾਂ ਦੀ ਮਦਦ ਕੀਤੀ। ਬ੍ਰਹਮ ਗਿਆਨੀ ਪੁਰਸ਼ ਸਨ ਭਾਈ ਮਨੀ ਸਿੰਘ। ਗ੍ਰਿਫਤਾਰ ਕੀਤਾ ਗਿਆ, ਸੂਬੇ ਨੇ ਆਖਿਆ ਮਨੀ ਸਿੰਘ ਜੀ ਤੁਹਾਡੀ ਪਦਵੀ ਰੁਤਬਾ ਉੱਚਾ ਹੋਵੇਗਾ, ਤੁਸੀਂ ਇਸਲਾਮ ਕਬੂਲ ਕਰ ਲਵੋ। ਕਹਿਣ ਲੱਗੇ ਨਹੀਂ। ਖੈਰ ਕਥਾ ਆਪਣੇ ਸੁਣੀ ਬੜੀ ਵਾਰ। ਹੁਕਮ ਜਲਾਦ ਨੂੰ ਹੋਇਆ ਕਿ ਇਹਨਾਂ ਦਾ ਬੰਦ ਕੱਟ ਦਿਓ, ਸਰੀਰ ਦਾ ਇੱਕ ਇੱਕ ਹਿੱਸਾ। ਤੇ ਮੈਂ ਸੁਣਿਆ ਐਵੇਂ ਕਿ ਜਦੋਂ ਜਲਾਦ ਛੁਰੀ ਲੈ ਕੇ ਆਇਆ, ਉਹਦੇ ਕੋਲ ਦਾਤਰ ਨੇ, ਉਹ ਲੈ ਕੇ ਆਇਆ ਤੇ ਭਾਈ ਮਨੀ ਸਿੰਘ ਜੀ ਦੇ ਕੋਲ ਇੱਕ ਮਿਸ਼ਰੀ ਦੀ ਡਲੀ ਸੀ, ਕੱਢ ਕੇ ਜਲਾਦ ਦੇ ਮੂੰਹ ਚ ਪਾ ਦਿੱਤੀ। ਲੱਗੇ ਕਿ ਕਹਿੰਦੇ ਸਗਨ ਆ, ਕਿਉਂਕਿ ਅੱਜ ਮੈਂ ਲਾੜੀ ਮੌਤ ਨੂੰ ਵਿਆਹੁਣ ਤੁਰਨ ਲੱਗਿਆ। ਯਾਦ ਕਰਿਓ, ਜਬ ਕਾ ਸੁਣਾ ਮੌਤ ਕਾ ਨਾਮ ਜ਼ਿੰਦਗੀ ਹੈ, ਸਰ ਪਰ ਕਫਨ ਬਹੰਦ ਕਰ ਕਾਤਲ ਕੋ ਢੂੰਡਣੇ ਲੱਗੇ। ਕੀ ਹੋਇਆ, ਉਹਨੇ ਗੁੱਟ ਫੜ ਲਿਆ, ਕਹਿੰਦੇ ਹੱਥ ਨਹੀਂ, ਹੱਥ ਕੱਟਣ ਤੋਂ ਪਹਿਲਾਂ ਮੇਰੇ ਇਸ ਹੱਥ ਦੇ ਉੱਪਰ ਕਿੰਨੇ ਬੰਦ ਨੇ, ਸਾਰੇ ਕੱਟ। ਇੱਕ ਇੱਕ ਬੰਦ ਕੱਟਦੇ ਗਏ, ਇੱਕ ਇੱਕ ਬੰਦ ਕੱਟ ਕੇ ਲਿਖਿਆ, ਮਨੀ ਸਿੰਘ ਬੇਟਾ ਮਾਈ ਦਾਸ ਕਾ, ਪੋਤਾ ਬੱਲੂ ਰਾਏ ਕਾ, 1700 ਤੇ 1791 ਅਹਾੜ ਸੁਦੀ ਪੰਜਵੀਂ ਨੂੰ ਸ਼ਾਹੀ ਹੁਕਮ ਗੈਲੇ ਲਾਹੌਰ ਬੰਦ ਕੱਟਾ ਗਿਆ। ਕੱਟਦਾ ਬੰਦ ਗੈਲੋਂ ਚਿੱਤਰ ਸਿੰਘ, ਬੇਟਾ ਮਨੀ ਸਿੰਘ ਕਾ, ਗੁਰਬਖਸ਼ ਸਿੰਘ ਬੇਟਾ ਮਨੀ ਸਿੰਘ ਕਾ ਸ਼ਹੀਦ ਹੋਏ। ਭੱਟਾ ਨੇ ਲਿਖਿਆ, ਮੈਂ ਪੂਰਾ ਤੇ ਪੜ੍ਹ ਕੇ ਨਹੀਂ ਦੱਸਿਆ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਗੁਰੂ ਕੇ ਸਿੱਖੋ, ਤੁਹਾਡਾ ਇਹ ਬ੍ਰਹਮ ਗਿਆਨੀ ਤਤ ਬੇਤਾ ਵਿਦਵਾਨ ਪੁਰਖ ਅੱਜ ਦੇ ਦਿਨ ਲਾਹੌਰ ਦੇ ਅੰਦਰ ਸ਼ਹੀਦੀ ਪਾ ਗਿਆ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰੰਗ ਲੱਗ ਗਿਆ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਆਪੇ ਹਰ ਇੱਕ ਰੰਗ ਹੈ। ਉਹ ਜਾਣਦੇ ਸੀ ਭਾਈ ਮਨੀ ਸਿੰਘ ਜੀ ਕਿਉਂ ਨਹੀਂ ਡੋਲਿਆ, ਉਹ ਜਾਣਦੇ ਕਿ ਇਹ ਪਰਮੇਸ਼ਰ ਦਾ ਹੀ ਖੇਡ ਆ। ਸਰੀਰ ਸਦਾ ਬਿਨ ਸੰਹਾਰ ਯਾ ਨਾ ਹੰਨਿਆ ਤੇ ਹਨੇ ਮਾਨੇ ਸਰੀਰ ਹੈ। ਉਹਨਾਂ ਨੂੰ ਸਰੀਰ ਕੱਟ ਜਾਣ ਤੋਂ ਬਾਅਦ ਵੀ ਆਤਮਾ ਨੂੰ ਕੋਈ ਰੋਕ ਨਹੀਂ। ਆਪਦੇ ਹਰ ਇੱਕ ਰੰਗ ਹੈ ਆਪੇ ਉਹ ਰੰਗੀ। ਉਹ ਕਹਿੰਦੇ ਪਰਮੇਸ਼ਰ ਦੇ ਕੌਤਕ ਹਨ ਜੀ,
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੇ।
ਹੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਸਾਡੇ ਲਈ ਉਹ ਬੜਾ ਵਧੀਆ ਆ, ਅਸੀਂ ਉਹਨੂੰ ਖੁਸ਼ੀ ਦੇ ਨਾਲ ਕਬੂਲ ਕਰਦੇ ਆ, ਪ੍ਰਸੰਨਤਾ ਦੇ ਸਹਿਤ ਉਹਨੂੰ ਅਪਣਾ ਲੈਂਦੇ ਆ। ਤੇ ਕਈ ਵਾਰ ਕੁਝ ਕਰਮ ਹੁੰਦੇ ਉਹ ਵੱਧੇ ਰੁੱਧੇ ਕੀਤੇ ਜਾਂਦੇ। ਤੇ ਮਹਾਰਾਜ ਕਹਿੰਦੇ ਵੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਨਾ ਤੇ ਕੋਈ ਗੁਣ ਬਰਾਬਰ ਹੁੰਦਾ ਤੇ ਨਾ ਇਹ ਜਾਣ ਲਿਓ ਕਿ ਉਹਨੇ ਪਾਰ ਉਪਕਾਰ ਕਰ ਦਿੱਤਾ, ਉਹਦਾ ਵੀ ਕੋਈ ਫਾਇਦਾ ਨਹੀਂ। ਜੇ ਦਾਨ ਖਿੱਚ ਖਿਚਾ ਕੇ ਰੋਕ ਰਾਵ ਕੇ ਦਿੱਤਾ ਤੇ ਕੋਈ ਫਾਇਦਾ ਨਹੀਂ। ਸੋ ਆਪਾਂ ਸ਼ਹੀਦਾਂ, ਕਵੀ ਲਿਖਦਾ ਸ਼ਹੀਦੋਂ ਕੀ ਚਤਾਉਂ ਪਰ ਲੱਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਅਜਿਹੀ ਨਿਸ਼ਾਨ ਹੋਗਾ। ਆਖਰੀ ਨਿਸ਼ਾਨ ਉਹਨਾਂ ਦਾ ਇਹੀ ਹੈ, ਸ਼ਹੀਦ ਸ਼ਹੀਦੀ ਤੇ ਸ਼ਹਾਦਤ, ਗਵਾਹੀ ਦਿੱਤੀ ਕੌਮ ਸੁਰਖਰੂ ਹੋ ਗਈ। ਔਰ ਐਸੋ ਜਿਹਾ ਸਮਾਂ ਆਇਆ ਕੌਮ ਜਿਹੜੀ ਸੀ ਉਹ ਆਪਣਾ ਇੱਕ ਵੱਖਰਾ ਰਾਜ ਪ੍ਰਾਪਤ ਕਰ ਗਈ। ਭੁੱਲ ਦੀ ਮਾਫ਼ੀ, ਕਈ ਤਰ੍ਹਾਂ ਦੀ ਗਲਤੀ ਹੋ ਜਾਣੀ ਅਵਸ਼ਯ। ਗੁਰੂ ਦਾਤਾ ਸੰਬਤ ਬਖਸ਼ਣ ਹਾਰਿਆ। ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਫਤਿਹ ਦੀ ਸਾਂਝ ਕਰੀਏ ਜੀ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ, ਜੋਤ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।